ਵਡ ਹੰਸ ਮਹੱਲਾ ਤੀਜਾ ਮਨੁਆ ਦਹਿ ਦਿਸ ਧਾਵ
ਦਾਦਕਾਂ ਨੇ ਪਰਸੂ ਕੀਤੇ ਮਾਰੋ ਦੇਗੇ ਪੰਚਾਂ ਨੇ ਤੇ ਮਾਰਾ ਮਨ ਦੱਸੋ ਤੇ ਸਭ ਕੁਛ ਦੌੜਦਾ ਰਹਿੰਦਾ ਦੱਸੋ ਜਿਹੜੀਆਂ ਇੰਦਰੀਆਂ ਇਹਨਾਂ ਦੇ ਦਿਖਿਆ ਨੂੰ ਤਰਫ ਦੌੜਦਾ ਕਰਦਾ ਹੈ
ਉਹ ਕੈਸੇ
ਕ੍ਰਿਸ਼ਨਾ ਦਾ ਸਾੜਿਆ ਹੋਇਆ ਦੱਸੋ ਦੱਸੋ ਦੌੜਦਾ ਹੈ
ਉਹ ਕੈਸੇ ਹਰ ਗੁਣ ਗਾਵੇ
ਉਹ ਜਿਹੜਾ ਇਹੋ ਜਿਹਾ ਮਨ ਮਾਰਾ ਕਿਸ ਪ੍ਰਕਾਰ ਹਰੀ ਦੇ ਗੁਣਾਂ ਨੂੰ ਗਾ ਸਕਦਾ ਹੈ
ਇੰਦਰੀ ਵਿਆਪ ਰਹੀ ਅਧਕਾਈ
ਇੰਦਰੀਆਂ ਵਿਸ਼ਿਆਂ ਵਿੱਚ ਬਹੁਤ ਸਾਰੀਆਂ ਵਿਆਪ ਰਹੀਆਂ ਲੱਗ ਰਹੀਆਂ ਹਨ ਅਧਕਤਾ ਕਰਕੇ
ਕਾਮ ਕ੍ਰੋਧ ਨਿਤ ਸੰਤਾਪ
ਹੈ ਜੀਆਂ ਦੇ ਨੂੰ ਕਾਮ ਦਾ ਫੁਰਨਾ ਕ੍ਰੋਧ ਦਾ ਫੁਰਨਾ ਨਿਤਾ ਕਰੀ ਦੁਖੀ ਕਰੀ ਰੱਖਦਾ ਹੈ ਹਰ ਵਾਰ ਸੰਤਾਉਂਦਾ ਹੀ ਰਹਿੰਦਾ ਹੈ
ਵਾਹ ਵਾਹ ਸਹਿਜੇ ਗੁਣ ਰਵੀਜੈ
ਕਹਿਣ ਲੱਗੇ ਭਾਈ ਉਹਨੂੰ ਉਦੋਂ ਵੀ ਜਪਿਆ ਜਾ ਸਕਦਾ ਵਾਹਿਗੁਰੂ ਵਾਹਿਗੁਰੂ ਸ਼ਬਦ ਦਾ ਉਚਾਰਨ ਕਰਦਿਆਂ ਹੋਇਆ ਸਦਾ ਹੀ ਗੁਣ ਉਚਾਰਦੇ ਰਹੋ
ਰਾਮ
ਸਤਿਗੁਰੂ ਜੀ
ਰਾਮ ਨਾਮ ਇਸ ਯੁੱਗ ਮੈਂ ਦੁਰਲੱਭ ਹੈ
ਚਰਨ ਸਰੂਪ ਹੈ ਵਾਹ ਜੋ ਪ੍ਰੇਰਕ ਹੈ ਇਹਦਾ ਨਾਮ ਜਿਹੜਾ ਜਪਣਾ ਸਹੀਏ ਗੁਣਾਂ ਨੂੰ ਉਚਾਰਦੇ ਰਹੀਏ ਹਰ ਵਕਤ ਨਿਰਜਤਨੀ
ਰਾਮ ਨਾਮ ਇਸ ਯੁੱਗ ਮੈਂ ਦੁਰਲੱਭ ਹੈ
ਮੰਤੀ ਰਾਮਾ ਰਮਿਆ ਹੋਇਆ ਰਾਮ ਹੈ ਉਸਦਾ ਨਾਮ ਇਹ ਜੱਗ ਵਿੱਚ ਕਲਯੁਗ ਚ ਬੜਾ ਦੁਰਲੱਭ ਕਠਿਨ ਲੱਗਦਾ ਹਰੇਕ ਨੀ ਲਵ ਕਰਦੇ ਜੀ ਪਿਛਲੇ ਯੁਗਾਂ ਦੇ ਸਾਧਨਾ ਚ ਫਸੇ ਰਹਿੰਦੇ ਹਨ
ਗੁਰਮਤ ਹਰ ਰਸ ਪੀਜੈ
ਭਾਈ ਗੁਰਮਤ ਦੁਆਰਾ ਹਰੀ ਦੇ ਰਸ ਨੂੰ ਪੀਤਾ ਜਾਂਦਾ ਹੈ
ਰਹਾਉ ਸ਼ਬਦ ਕੀਨ ਮਨ ਨਿਰਮਲ ਹੋਊਗਾ
ਜਿਹੜੇ ਗੁਰੂ ਸਾਹਿਬ ਦੇ ਸ਼ਬਦ ਨੂੰ ਜਾਣਦੇ ਹੈ ਉਹਨਾਂ ਦਾ ਮਨ ਨਿਰਮਲ ਸਿੱਧ ਹੋ ਜਾਂਦਾ ਹੈ ਵਾਹਿਗੁਰੂ ਮੰਤਰ ਨੂੰ ਜਾਣਦੇ ਹੈ ਜੋ
ਤਾਂ ਹਰ ਕੇ ਗੁਣ ਗਾਵੇ
ਹਰੀ ਅਕਾਲ ਪੁਰਖ ਗੁਣ ਗਾਉਂਦੇ ਰਸਨਾ ਕਰਕੇ ਵੀ
ਗੁਰਮਤੀ ਆਪੇ ਆਪ ਪਛਾਣ
ਗੁਰਮਤ ਦੁਆਰਾ ਆਪਣੇ ਆਪ ਦੀ ਜੋ ਪਛਾਣ ਕਰਦੇ ਹਨ ਚੁੱਦੀ ਬੁੱਤੀ ਨੂੰ ਟਿਕਾ ਕੇ
ਤਾਂ ਨਿਜ ਘਰ ਵਾਸਾ ਪਾਵੇ
ਉਹਨਾਂ ਦਾ ਮਨ ਨਿਜ ਸਰੂਪ ਰੂਪੀ ਘਰ ਚ ਤੁਰਿਆ ਤਨ ਚ ਮਾਸਾ ਟਿਕਾ ਪਾਉਂਦਾ ਹੈ ਫਿਰ
ਇਹ ਮਨ ਮੇਰੇ ਸਦਾ ਰੰਗ ਰਾਤੇ
ਇਸ ਮਨ ਨੂੰ ਸਿੱਖਿਆ ਦਿੰਦੇ ਰਹਿੰਦੇ ਗੁਰਮੁਖ ਇਹ ਮੇਰੇ ਮਨਾ ਸਦਾ ਦੁਨੀਆ ਦੇ ਰੰਗ ਚ ਲਿਪਤਾ ਹੋਇਆ ਹੈ
ਸਦਾ ਹਰ ਕੇ ਗੁਣ ਗਾ
ਜਿਹੜਾ ਸਦਾ ਪਰਮੇਸ਼ਰ ਆਪਦੇ ਰੰਗ ਆਨੰਦ ਵਿੱਚ ਲਿਪਤਾ ਹੋਇਆ ਹੈ ਉਹ ਸਰੀਰ ਦੇ ਸਦਾ ਗੁਣ ਨੂੰ ਗਾਇਆ ਕਰ
ਹਰ ਨਿਰਮਲ ਸਦਾ ਸੁਖ ਦਾਤਾ
ਹਰੀ ਉਜਲ ਸਰੂਪ ਹੈ ਸਦਾ ਸਦਾ ਸੁਖਾਂ ਦਾ ਦਾਤਾ ਹੈ
ਮਨ ਕਿੰਦਿਆ ਫਲ ਪਾ
ਉਹਦੇ ਗੁਣ ਗਾਵੇਗਾ ਮਨ ਵਾਹਿਤ ਫਲਾਂ ਨੂੰ ਧਰਮ ਅਰਥ ਕਾਮ ਮੋਖ ਨੂੰ ਸਾਰਿਆਂ ਫਲਾਂ ਨੂੰ ਪਾ ਲਏਗਾ
ਹਮ ਨੀਚ ਸੇ ਉਤਮ ਭਏ
ਆਪ ਦੁਆਰਾ ਜਿਗਿਆਸੂ ਮੁਖ ਦੁਆਰਾ ਕਹਿੰਦੇ ਅਸੀਂ ਸੀ ਤਾਂ ਪਾਈ ਨੀਵੇਂ ਹੀ ਪਰ ਮਹਾਰਾਜ ਦੀ ਕਿਰਪਾ ਕਰਕੇ ਉੱਤਮ ਹੋ ਗਏ ਹਾਂ
ਹਰ ਕੀ ਸ਼ਰਨ ਆਈ
ਹਰੀ ਅਕਾਲ ਗੁਰੂ ਦੀ ਸ਼ਰਨ ਪੈ ਕੇ ਅਸੀਂ ਅੱਗੇ ਦੇਹ ਮਾਨ ਸਾਹਿਤ ਨੀਚ ਕਰਮਾਂ ਵਿੱਚ ਲੱਗੇ ਹੋਏ ਸੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿਗਿਆਸੂ ਮੁਖ ਦੁਆਰਾ ਕਹਿੰਦੇ ਉੱਤਮ ਹੋ ਗਏ ਹੈ ਸਿਮਰਨ ਕਰਕੇ ਭਾਵ ਭਗਤੀ ਕਰਕੇ
ਹਰ ਕੀ ਸ਼ਰਨ
ਆਏ ਹਰੀ ਅਕਾਲ ਪੁਰਖ ਦੀ ਸ਼ਰਨ ਕਰਕੇ ਸਾਰੇ ਗੁਣ ਆਏ ਹੈ
ਪਾਥਰ ਡੁੱਬਦਾ ਕਾਢ ਲਿਆ
ਪੱਥਰ ਵਰਗਾ ਮਨ ਕਠੋਰ ਸੀ ਸੰਸਾਰ ਸਮੁੰਦਰੀ ਡੁੱਬਣ ਵਾਲਾ ਵਿਸ਼ੇ ਰਸ ਵਿੱਚ ਮਸਤ ਹੋ ਕੇ ਈਰਖਾ ਰੂਪੀ ਅੱਗ ਪੈਦਾ ਕਰਨ ਵਾਲਾ ਇਸ ਪੱਥਰ ਡੁੱਬਦੇ ਹੋਏ ਨੂੰ ਮਾਇਆ ਦੇ ਮੋਹ ਵਿੱਚੋਂ ਸੱਚੇ ਦਰਸ਼ਨ ਕੱਢ ਲਿਆ ਕਿਨਾਰੇ ਤੇ
ਸਾਚੀ ਵਡਿਆਈ
ਸੱਚੀ ਭਗਤੀ ਦੀ ਵਡਿਆਈ ਦੇ ਕੇ ਬੇੜੀ ਤੇ ਚੜਾ ਕੇ ਮਹਾਰਾਜ ਦੀ ਸੱਚੀ ਵਡਿਆਈ ਇਸ ਕਰਕੇ
ਵੇਖ ਸੇ ਅੰਮ੍ਰਿਤ ਭਏ
ਅੱਗੇ ਬਿਓ ਰੂਪ ਦਿਸ਼ਾ ਚ ਹੀ ਲੱਗੇ ਰਹਿੰਦੇ ਸੀ ਹੁਣ ਅੰਮ੍ਰਿਤ ਨਾਮ ਵਿੱਚ ਜੁੜ ਗਏ ਹਨ ਲਾਗੇ ਹਾਂ ਅੱਗੇ ਬਿਖ ਦੁੱਖ ਵਿੱਚ ਸੀ ਹਰ ਵਕਤ ਜੰਮਣ ਮਨ ਵਿੱਚ ਹੁਣ ਅੰਮ੍ਰਿਤ ਸੁਖ ਸਰੂਪ ਦੇ ਅੰਮ੍ਰਿਤ ਮੁਕਤ ਰੂਪੀ ਆਨੰਦ ਚ ਪ੍ਰਾਪਤ ਹੋ ਗਏ ਹਾਂ
ਗੁਰਮਤ ਬੁੱਧ ਪਾਈ
ਇਹ ਗੁਰਮਤ ਦੁਆਰਾ ਬੁੱਧੀ ਅਕਲ ਨੂੰ ਪਾਉਣਾ ਕੀਤਾ ਹੈ
ਅਕੋ ਪਰਮਲ ਭਏ
ਅਕ ਜਿਵੇਂ ਕਮਜ਼ੋਰ ਲੱਕੜੀ ਹੁੰਦੀ ਹੈ ਤੇ ਕੌੜਾ ਹੁੰਦਾ ਹੈ ਤੇ ਇਹਦਾ ਜ਼ਹਿਰ ਚੜ ਜਾਂਦੀ ਹੈ ਜਿਹੜਾ ਖਾਂਦਾ ਹੈ ਇਸੇ ਪ੍ਰਕਾਰ ਕੌੜੇ ਬੋਲਣ ਵਾਲੇ ਸੀ ਵਿਸ਼ਿਆਂ ਦੀ ਜ਼ਹਿਰ ਚੜ੍ਹਦੀ ਰਹਿੰਦੀ ਸੀ ਜਿਹੜੇ ਸਾਡੇ ਨਾਲ ਮਿਲਦੇ ਸੀ ਤੇ ਕਮਜ਼ੋਰ ਸੀਗੇ ਝਾਟੀ ਸਰੀਰ ਨਾਸ ਹੋਣ ਵਾਲੇ ਸਨ ਵਿਵੇਕ ਰੂਪੀ ਬਲ ਤੋਂ ਕਮਜ਼ੋਰ ਸਨ ਪਰਮਲ ਚੰਨਣ ਰੂਪ ਹੋ ਗਏ ਮਹਾਰਾਜ ਦੀ ਭਗਤੀ ਕਰਕੇ
ਅੰਤਰ ਵਾਸ ਨਾ
ਬਤਾਈ ਅੰਦਰ ਮਾਰਨ ਭਗਤੀ ਦੀ ਖੁਸ਼ਬੂ ਵਸਾ ਦਿੱਤੀ ਹੈ, ਮਿਹਰ ਕੀਤੀ ਹੈ।
ਮਾਨਸ
ਜਿਹੜੀ ਵਾਸ਼ਨਾ ਸੀ ਸੁਖਮ ਦੇ ਲੋਕ ਈਖਣਾ, ਉਹਨੂੰ ਬਸ ਕਰਤਾ, ਅੰਦਰੋਂ ਰੋਕ ਦਿੱਤਾ ਮਹਾਰਾਜ ਜੀ ਨੇ।
ਮਾਨਸ ਜਨਮ ਦੁਲੰਬ ਹੈ,
ਮਨੁੱਖਾ ਜਨਮ ਬੜਾ ਕਠਿਨ ਲੱਭਣ ਵਾਲਾ, ਪ੍ਰਾਪਤ ਹੋਣ ਵਾਲਾ। ਸਾਧ ਸੰਗਤ ਜੀ
ਜਗ ਮੈਂ ਖੱਲਿਆ,
ਪ੍ਰਾਪਤ ਕਰਕੇ ਨਿਸ਼ਫਲ ਹੀ ਸਾਰੇ ਜੀਆਂ ਦਾ ਜਾਂਦਾ ਹੈ। ਜਗ ਦੇ ਵਿੱਚ ਉਹਨਾਂ ਨੇ ਪਰਮੇਸ਼ਰ ਦੇ ਨਾਮ ਨੂੰ ਖੱਟ ਲਿਆ, ਸਾਨੂੰ ਉਹਨਾਂ ਦਾ ਮਨੁੱਖ ਜਨਮ ਧਾਰਿਆ ਹੋਇਆ ਹੈ।
ਭਾਗ ਸਤਿਗੁਰ ਮਿਲੇ,
ਪੂਰਵ ਜਿਨ੍ਹਾਂ ਦੇ ਨਿਸ਼ਕਾਮ ਕਰਮ ਕੀਤੇ ਪੂਰਵ ਦੇ ਜਨਮਾਂ ਚ, ਉਹਨਾਂ ਨੂੰ ਸਤਿਗੁਰੂ ਨਾਨਕ ਦੇਵ ਦੀ ਸੰਗਤ ਮਿਲਦੀ ਹੈ।
ਹਰ ਨਾਮ
ਧਿਆਈ, ਸਤਿਗੁਰਾਂ ਨਾਲ ਮਿਲ ਕੇ ਪਰਮੇਸ਼ਰ ਦੇ ਨਾਮ ਨੂੰ ਧਿਆਉਂਦੇ ਹਨ।
ਮਨਮੁਖ ਭੁੱਲੇ ਵੇਖ ਲੱਗੇ,
ਮਨਮੁਖ ਲੋਕ ਆ ਭੁੱਲੇ ਹੋਏ ਦਿਸ਼ਾ ਵਿੱਚ ਲੱਗ ਗਏ, ਦੇਹ ਰੂਪ ਮਾਇਆ ਵਿੱਚ ਦੁਖਦਾਇਕ ਵਿੱਚ ਲੱਗ ਗਏ।
ਪਹਿਲਾ ਜਨਮ ਗਵਾਇਆ,
ਪਹਿਲਾ ਜਿਹੜਾ ਵਿਅਰਥ ਜਨਮ ਗਵਾ ਲਿਆ, ਪਹਿਲਾ ਬਿਨਾਂ ਲਾਹੇ ਦਾ ਜਨਮ ਗਵਾ ਲਿਆ, ਪਹਿਲਾ ਨਿਸ਼ਫਲ ਜਨਮ ਸੁੰਦਰ ਗਵਾ ਲਿਆ।
ਹਰ ਕਾ ਨਾਮ ਸਦਾ ਸੁਖ ਦਾ ਸਾਗਰ,
ਹਰੀ ਪਰਮੇਸ਼ਰ ਦਾ ਨਾਮ ਸਦਾ ਸਦਾ ਇਹ ਸੁਖਾਂ ਦਾ ਸਮੁੰਦਰ
ਹੈ।
ਸੱਚੇ ਗੁਰਾਂ ਦਾ ਸ਼ਬਦ ਇਹਨਾਂ ਗਿਆਨੀਆਂ ਨੂੰ ਚੰਗਾ ਹੀ ਨੀ ਲੱਗਿਆ ਹੈ।
ਮੁਖ ਹੋ ਹਰ ਹਰ ਸਭ ਤੂੰ ਕਰੇ,
ਮੁਖੋਂ ਤਾਂ ਹਰੇ ਰਾਮ ਹਰੇ ਰਾਮ, ਰਾਮ ਰਾਮ ਹਰੇ ਹਰੇ, ਕਿਉਂ ਮੁਖੋਂ ਤਾਂ ਸਾਰੇ ਹੀ ਹਰੀ ਕਹਿੰਦੇ ਆ, ਹਰੀ ਦਾ ਨਾਮ ਜਪਦੇ ਹਾਂ। ਕੋਈ ਹਰ ਗਰੀਬੀ ਨੂੰ ਕਹਿੰਦਾ, ਕੋਈ ਡੱਡੂ ਨੂੰ ਕਹਿੰਦਾ, ਕੋਈ ਕੱਛੂ ਨੂੰ ਕਹਿੰਦਾ,
ਗੱਡੀ ਨੂੰ,
ਹਰੇਕ ਚੀਜ਼ ਦਾ ਨਾਮ ਹਰ ਹੈ। ਇਸ ਪ੍ਰਕਾਰ ਹਰੀ ਨੂੰ ਭੁਲਾ ਕੇ ਮੁੱਖੋਂ ਹਰ 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 ਜਾ ਕੇ ਸਾਰ ਕਹਿੰਦੇ ਹਨ।
ਪਰ
ਹਰੀ ਦੇ ਨਾਮ ਨੂੰ ਜੇ ਨੀ ਹਿਰਦੇ ਚ ਵਸਾਉਣਾ ਕੀਤਾ ਹੈ,
ਹਿਰਦੇ ਵਸਿਆ,
ਗੁਰੂ ਜੀ ਕਹਿੰਦੇ ਜਿਨ੍ਹਾਂ ਦੇ ਹਿਰਦੇ ਚ ਇਹ ਭਾਈ ਵਸ ਗਿਆ ਹੈ, ਉਹਨਾਂ ਨੂੰ ਮੋਖ ਸੰਸਾਰ ਦੇ ਜੰਮਣ ਮਰਨ ਤੇ ਮੁਕਤੀ। ਮੋਖ ਚਾਰ ਪ੍ਰਕਾਰ ਦੀ, ਸਰਗੁਣ ਦੀ ਮੁਕਤੀ ਹੈ, ਸਲੋਕ ਸਰੀਰ ਸਰੂਪ ਸਜੋਜੋ, ਤੇ ਮੁਕਤੀ ਕੇਵਲ ਮੋਖ ਦੇ ਤਾਂ ਉਹਨਾਂ ਨੂੰ ਪਾ ਲਿਆ ਹੈ।
ਵੱਡਾ ਹੰਸ ਮਹੱਲਾ ਪਹਿਲਾ, ਸ਼ੰਤ ਇੱਕ ਸਤਿਗੁਰ ਪ੍ਰਸਾਦ, ਪਾਇਆ ਕੂੜ ਵਿਗਾੜ ਕਾਹੇ ਨਹਾਈਐ।
ਸਤਿਗੁਰੂ ਮਹਾਰਾਜ ਸਾਹਿਬ ਦੇ ਪਾਸ ਸਿੱਧ ਆਏ ਹਨ, ਸਿੱਧ ਕਹਿਣ ਲੱਗੇ ਚਲੋ ਮਾਲਾ ਨੀਮ ਖਾਣ ਪੀ ਉਸਦੇ ਤੇ ਇਸ਼ਨਾਨ
ਕਰਨਗੇ,
ਤਾਂ ਸਤਿਗੁਰੂ ਸਾਹਿਬ ਜੀ ਸਿੱਧ ਸ਼ਰਾਬਾਂ ਪੀਂਦੇ ਸਨ, ਅਹੰਕਾਰ ਕਰਦੇ ਸੀ, ਆਪਦੀ ਪੂਜਾ ਦੇ ਲਾਲਚ ਲੱਗੇ ਰਹਿੰਦੇ ਸੀ। ਉਹਨਾਂ ਨੂੰ ਵੇਖ ਕੇ ਗੁਰੂ ਸਾਹਿਬ ਜੀ ਉਪਦੇਸ਼ ਦਿੰਦੇ ਨੇ, ਕਦੈਤ ਰੂਪ ਪਰਮੇਸ਼ੁਰ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ ਕਰੋ, ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ। ਸ਼ੰਤ ਬਾਣੀ ਮਹਾਰਾਜ ਉਚਾਰਨ ਕਰਦੇ ਵਡਹੰਸ ਵਿੱਚ,
ਕਾਇਆ ਕੂੜ ਵਿਗਾੜ ਕਾਹੇ ਨਹਾਈਐ।
ਸਿੱਧੋ, ਕਾਇਆ ਤਾਂ ਕੂੜੀ ਦੇਹ ਦੀ ਉਪਾਸ਼ਨਾ ਨੀ ਤੁਹਾਡੀ ਵਿਗਾੜਤੀ, ਆਪਦੀ ਦੇਹ ਦੀ ਪੂਜਾ ਹੀ ਕਰਾਉਂਦੇ ਰਹਿੰਦੇ ਹੋ, ਹਰ ਵਕਤ ਕੂੜੀ ਸ਼ਰਾਬ ਆਦਿਕ ਪੀਣ ਚ ਲੱਗੇ ਰਹਿੰਦੇ ਹੋ, ਕੂੜੀ ਰੂੜੀ ਮਾਰਕਾ ਵਿੱਚ ਹੀ ਲੱਗੇ ਰਹਿੰਦੇ ਹੋ। ਅਤੇ ਕਾਇਆ ਕੂੜ ਵਿਗਾੜ, ਕਾਇਆ ਤਾਂ ਝੂਠ ਨੀ ਤੁਹਾਡੀ ਵਿਗਾੜਤੀ ਹੈ, ਦੇਹ ਨੂੰ ਬਾਰੇ ਸਾਧਨ ਕਰਕੇ ਬਹੁਤਾ ਚ ਰੱਖਣ ਦਾ ਨਾਂ ਤੁਸੀਂ ਮੁਕਤ ਸਮਝਦੇ ਹੋ, ਕਿਉਂ ਕੂੜੇ ਪਦਾਰਥਾਂ ਚ ਕੂੜੀ ਪੂਜਾ ਕਰਾਉਣ ਦੇ ਵਿੱਚ ਲੱਗ ਗਏ ਹੋ, ਇਹ ਦੇਹ ਵਿਗਾੜਤੀ ਹੈ, ਕੂੜ ਝੂਠ ਨੇ ਤੁਹਾਡੀ, ਕਾਇਆ ਬੁੱਧੀ ਵਿਗਾੜਤੀ ਹੈ, ਕੂੜ ਝੂਠ ਨੇ,
ਕਾਹੇ ਨਹਾਈ ਹੈ।
ਉੱਤੋਂ ਭਾਈ ਤੀਰਥਾਂ ਤੇ ਨਹਾ ਕੇ ਕਾਹੇ ਕਿਆ ਫਲ ਹੋਵੇਗਾ, ਹੇ ਭਾਈ ਕੀ ਲਾਭ ਪ੍ਰਾਪਤ ਹੋਏ, ਨਹੀਂ ਕੁਝ ਪ੍ਰਾਪਤ ਹੋਣਾ, ਹੁਣ ਤੀਰਥਾਂ ਦੇ ਠਾਕਾਂ ਤੇ ਨਹਾ ਕੇ ਕਿਆ ਕਰੋਗੇ, ਕੀ ਫਲ ਹੋਵੇਗਾ, ਜਦੋਂ ਝੂਠ ਝੂਠ ਬੋਲਣਾ ਨੀ ਛੱਡਦੇ, ਝੂਠੇ ਦੇਹ ਦੀ ਉਪਾਸ਼ਨਾ ਨੀ ਛੱਡਦੇ, ਕੂੜ ਦੇ ਮਗਰ ਲੱਗੇ ਹੋਏ
ਹੋਵਾਣ।
ਫਿਰ ਸਤਿਗੁਰੂ ਇਸ਼ਨਾਨ ਕੀਤਾ ਹੋਇਆ ਤੇ ਇਹਦਾ ਸਫਲਾ ਵੀ ਹੋ ਸਕਦਾ ਹੈ, ਤਾਂ ਹਜ਼ੂਰ ਫਰਮਾਉਂਦੇ ਨੇ ਸੁਣੋ ਹੇ ਭਾਈ,
ਨਾਤਾ ਸੂ ਪਰਵਾਣ,
ਇਸ਼ਨਾਨ ਕੀਤਾ ਹੋਇਆ ਸੋ ਉਹ ਪੁਰਖ ਦਾ ਪ੍ਰਮਾਣ ਹੈ, ਉਹ ਪ੍ਰਮਾਣਿਕ ਪੁਰਖ ਹੈ ਇਸ਼ਨਾਨ ਕਰਨ ਵਾਲਾ,
ਸੱਚ ਕਮਾਈ ਹੈ,
ਜਿਹੜੇ ਭਾਈ ਝੂਠ ਦੀ ਕਮਾਈ ਛੱਡ ਦਿੰਦੇ ਹੈ, ਸੱਚ ਨਾਮ ਦੀ ਕਮਾਈ ਕਰਦੇ ਹੈ, ਉਹਨਾਂ ਦਾ ਇਸ਼ਨਾਨ ਕੀਤਾ ਗੁਰਮੁਖ ਨਾਮਦਾਨ ਇਸ਼ਨਾਨ ਪ੍ਰਮਾਣ ਨੀਕ ਹੈ, ਐਸਾ ਇਸ਼ਨਾਨ ਕਰਨਾ ਉਹਨਾਂ ਦਾ ਸਫਲਾ ਹੈ।
ਜਦ ਸਾਚ ਅੰਦਰ ਹੋਵੇ ਸਾਚਾ,
ਜਦੋਂ ਸਾਧ ਸੰਗਤ ਜੀ ਅੰਦਰੋਂ ਸੱਚਾ ਹੋਵੇ ਉਦੋਂ ਸੱਚਾ ਨਾਮ ਹਿਰਦੇ ਚ ਵਸ ਹੁੰਦਾ ਹੈ।
ਤਾਂ ਸਾਚਾ ਪਾਈਏ,
ਜਦੋਂ ਅੰਦਰ ਪਹਿਲਾਂ ਸੱਚਾ ਹੋਵੇ ਨਾ ਸਰੀਰ, ਸਰੀਰ ਅੰਦਰੋਂ ਸੱਚਾ ਹੋਵੇ, ਸਚਿਆਈ ਵਾਲਾ ਹੋਵੇ ਤੇ ਫਿਰ ਹੋਏ ਸਾਚਾ, ਨਾਮ ਅੰਦਰ ਸੱਚਾ ਵਸਿਆ ਹੋਵੇ ਤਾਂ ਸਾਚਾ ਪਾਈਏ, ਤਾਂ ਸੱਚੇ ਅਕਾਲ ਪੁਰਖ ਨੂੰ ਪਾਈਏ। ਐਵੇਂ ਨੀ ਪਾਇਆ ਜਾਂਦਾ, ਜਾਮ ਫੇਰ ਪੜੋ।
ਜਦ ਸਾਚ ਅੰਦਰ ਹੋਏ ਸਾਚਾ,
ਜਦੋਂ ਸਾਧ ਸੰਗਤ ਦੀ ਸੱਚੀ ਸੰਗਤ ਦੇ ਅੰਦਰ ਨਿਵਾਸ ਕਰੇ ਤੇ ਫਿਰ ਸੱਚੇ ਦਾ ਨਾਮ ਹਿਰਦੇ ਚ ਵਸਿਆ ਹੋਇਆ ਹੋਵੇ ਤਾਂ ਸਾਚਾ ਪਾਈਏ, ਤਾਂ ਸੱਚੇ ਅਕਾਲ ਪੁਰਖ ਨੂੰ ਪਾਇਆ ਜਾਂਦਾ ਹੈ। ਜਦ ਸਾਚ ਅੰਦਰ, ਜਦੋਂ ਸੱਚਾ ਮਨ ਦੇ ਅੰਦਰ ਵੀ ਵਸਿਆ ਹੋਇਆ ਹੋਵੇ ਤੇ ਬਾਣੀ ਚ ਵੀ ਸੱਚਾ ਹੋਵੇ ਤਾਂ ਸੱਚੇ ਅਕਾਲ ਪੁਰਖ ਨੂੰ ਪਾਈਦਾ ਹੈ।
ਲਿਖੇ ਬਾਜੋ ਸੁਰਤ ਨਾਹੀ,
ਜਿੰਨਾ ਚਿਰ ਭਾਈ ਪੂਰਵਲੇ ਕਰਮ ਨਿਸ਼ਕਾਮ ਕਰਮ ਨੀ ਕੀਤੇ ਹੋਏ, ਈਸ਼ਰ ਨੂੰ ਪ੍ਰੇਰ ਕੇ ਮੱਥੇ ਤੇ ਲੇਖ ਨੀ ਲਿਖੇ ਹੋਏ, ਉਹਨਾਂ ਚਿਰ ਸੁਰਤ ਗਿਆਤ ਨੀ ਆਉਂਦੀ, ਹੋਸ਼ ਨੀ ਆਉਂਦੀ ਪੁਰਖ ਨੂੰ ਪਰਮਾਰਥ ਦੀ।
ਬੋਲ ਬੋਲ ਗਵਾਏ,
ਬੋਲਾਂ ਨੂੰ ਬੋਲ ਬੋਲ ਕੇ ਹਮ ਘਾਟ ਨਹੀਂ ਹਾਂ, ਉਹੀ ਰੇ ਮੈਂ ਉਹੀ ਰੇ ਜਿਹੜਾ ਕਾਨਾ ਕਹਿੰਦਾ ਸੀ, ਅਹੰਕਾਰ ਦੇ ਬੋਲਾਂ ਨੂੰ ਬੋਲ ਬੋਲ ਕੇ ਇਸ ਪ੍ਰਕਾਰ ਆਪਣੀ ਜ਼ਿੰਦਗੀ ਨੂੰ ਗਵਾ ਲਈ ਹੈ। ਬੋਲ ਅਹੰਕਾਰ ਦੇ ਬਚਨਾਂ ਨੂੰ ਬੋਲ ਬੋਲ ਕੇ ਵਾਹਿਗੁਰੂ ਦੀ ਪ੍ਰੀਤੀ ਨੂੰ ਗਵਾ ਲਈਦਾ ਹੈ। ਲਿਖੇ ਵਾਜੋਂ ਜਿੰਨਾ ਚਿਰ ਹਿਰਦੇ ਰੂਪੀ ਕਾਗਜ਼ ਦੇ ਉੱਤੇ ਪ੍ਰੇਮ ਰੂਪੀ ਕਲਮ ਦੇ ਨਾਲ ਗੁਰੂ ਸਾਹਿਬ ਦਾ ਉਪਦੇਸ਼ ਨਹੀਂ ਲਿਖ ਲੈਂਦੇ, ਸਰਦਾ ਰੂਪੀ ਰੁਸ਼ਨਾਈ ਆਪਣੇ ਸਰਦਾ ਰੂਪੀ ਸ਼ਾਹੀ ਦੇ ਨਾਲ ਹੈ, ਉਹਨਾਂ ਚਿਰ ਸੁਰਤ ਗਿਆਤ ਨੀ ਪਰਮਾਰਥ ਦੀ ਹੁੰਦੀ ਤੇ ਸੁਰਤ ਪ੍ਰੀਤੀ ਵੀ ਵਾਹਿਗੁਰੂ ਦੀ ਨੀ ਹੁੰਦੀ ਹੈ।
ਬੋਲ ਬੋਲ ਗਵਾਈ,
ਜਿਹੜਾ ਬੋਲਣਾ ਕਿ ਮੈਂ ਬਸ ਜਿਉਂ ਕਾ ਤਿਉਂ ਹਾਂ, ਅਸੀਂ ਬਸ ਉਹੋ ਹੀ ਹੈ, ਉਹੀ ਰੇ ਮੈਂ ਉਹੀ ਰੇ, ਕਿਉਂ ਇਹ ਬੋਲਾਂ ਨੂੰ ਜਿਹੜਾ ਹੰਕਾਰ ਦਾ ਬੋਲਣਾ ਨੂੰ ਬੋਲਣਾ ਹੈ, ਇਹ ਤਾਂ ਪਰਮੇਸ਼ੁਰ ਦੇ ਜਸ ਬੋਲਣ ਵੱਲੋਂ ਆਪਦਾ ਜੀਵਨ ਹੀ ਗਵਾ ਲਈ, ਵਾਹਿਗੁਰੂ ਦਾ ਜਸ ਕਰ ਹੀ ਨੀ ਸਕੀਦਾ, ਐਵੇਂ ਅਜਾਈ ਜ਼ਿੰਦਗੀ ਕਲੀ ਚਲੀ ਜਾਂਦੀ ਹੈ। ਹੰਕਾਰ ਦੇ ਬੋਲ ਬੋਲਣੇ ਕਰਕੇ ਜੋ ਪਰਮੇਸ਼ੁਰ ਦਾ ਨਿਮਰਤਾ ਨਾਲ ਜਸ ਬੋਲਣਾ ਸੀ ਉਹਦੇ ਵੱਲੋਂ ਆਪਣੇ ਸਮੇਂ ਨੂੰ ਗਵਾ ਲਈਦਾ, ਵਿਅਰਥ ਗਵਾ ਲਈਦਾ। ਇਸ ਕਰਕੇ ਸਮੇਂ ਨੂੰ ਸੰਭਾਲਣ ਵਾਸਤੇ ਲਿਖੇ ਬਾਜੋ,
ਲਿਖੇ ਬਾਜੋ ਸੁਰਤ ਨਾਹੀ,
ਜਿੰਨਾ ਚਿਰ ਗੁਰੂ ਸਾਹਿਬ ਦਾ ਉਪਦੇਸ਼ ਹਿਰਦੇ ਚ ਨਹੀਂ ਨਾ ਲਿਖਦੇ ਉਹਨਾਂ ਚਿਰ ਸ੍ਰੇਸ਼ਟ ਪ੍ਰੀਤੀ ਨੀ ਪੈਦਾ ਹੁੰਦੀ।
ਬੋਲ ਬੋਲ ਗਵਾਈ ਹੈ,
ਅਹੰ ਬ੍ਰਹਮਾਸਮੀ ਬੋਲ ਬੋਲਣੇ ਅਤੇ ਇਸੇ ਪ੍ਰਕਾਰ ਤੱਤਵਮਸੀ ਵਾਕ ਬੋਲਣੇ, ਇਹ ਬੋਲ ਮਹਾਂਵਾਕਾਂ ਨੂੰ ਬੋਲ ਬੋਲ ਕੇ ਐਵੇਂ ਜ਼ਿੰਦਗੀ ਗਵਾਈ ਜਾਂਦੇ ਹਾਂ। ਧਾਰਨਾ ਨਹੀਂ, ਧਾਰਨਾ ਤੋਂ ਬਗੈਰ ਸੂਪ ਦੀ ਸਿੱਖਿਆ ਤਾਂ ਨਹੀਂ ਹੋ ਸਕਦੀ। ਇਸੇ ਪ੍ਰਕਾਰ ਲਿਖੇ
ਲਿਖੇ ਬਾਜੋ ਸੁਰਤ ਨਾਹੀ,
ਜਿੰਨਾ ਚਿਰ ਸਰਦਾ ਦੇ ਨਾਲ ਆਪਣੇ ਹਿਰਦੇ ਚ ਗੁਰਾਂ ਦੇ ਉਪਦੇਸ਼ ਨੂੰ ਲਿਖ ਨੀ ਲੈਂਦਾ, ਉੱਕਰ ਨੀ ਲੈਂਦਾ, ਉਹਨਾਂ ਚ ਸੂਪ ਦੀ ਸੁਰਤ ਗਿਆਤ ਨਹੀਂ ਹੁੰਦੀ ਹੈ।
ਬੋਲ ਬੋਲ ਗਵਾਈ ਹੈ,
ਜਿਹੜੇ ਹੰਕਾਰ ਦੇ ਬੋਲ ਬੋਲਣੇ ਹੈ ਇਹਨਾਂ ਬੋਲਾਂ ਨੂੰ ਬੋਲ ਕਰਕੇ ਪਰਮੇਸ਼ੁਰ ਦਾ ਜਾਂ ਜਸ ਬੋਲਣਾ ਸੀ ਉਹਦੇ ਵੱਲੋਂ ਐਵੇਂ ਜੀਵਨ ਗੁਆ ਜਾਈਦਾ ਹੈ।
ਜਿੱਥੇ ਜਾਏ ਬਹੀਏ ਭਲਾ ਕਹੀਏ,
ਸਾਨੂੰ ਤਾਂ ਇਹ ਚਾਹੀਦਾ ਜਿੱਥੇ ਵੀ ਜਾ ਕੇ ਬੈਠੀਏ, ਸੰਗਤ ਵੀ ਜਾ ਕੇ ਕਿਸੇ ਦਾ ਬੁਰਾ ਨਾ ਚਿਤਕਦੀਏ, ਐਸੀ ਗੱਲ ਨਾ ਹੋਵੇ ਉਠ ਬੈਠ ਕੁਟਲਤਾ ਚਾਲੇ, ਜਿੱਥੇ ਜਾ ਕੇ ਬੈਠੀਏ ਭਲੇ ਬਚਨ ਕਹੀਏ, ਭਲਾ ਉਪਕਾਰ ਵਾਲਾ ਵਾਕ ਕਹੀਏ।
ਸੁਰਤ ਸ਼ਬਦ ਲਿਖਾਈ ਹੈ,
ਕਿਹੜਾ ਭਲਾ ਬਚਨ ਹੈ, ਸੁਰਤ ਸ਼ਬਦ ਲਿਖਾਈ, ਸ਼ਬਦ ਵਿੱਚ ਆਪਦੀ ਸੁਰਤ ਨੂੰ ਲਿਖਣਾ ਕਰੀਏ, ਸ਼ਬਦ ਵਿੱਚ ਆਪਦੀ ਸੁਰਤ ਨੂੰ ਉੱਕਰ ਨਾ ਕਰੀਏ, ਤੇ ਹੋਰ ਨਾ ਦੇ ਪਾਈ ਸ਼ਬਦ ਵਿੱਚ ਸੁਰਤ ਲਾਉਣੀ, ਲਿਖਾ ਦਈਏ ਜਗਾ ਦਈਏ, ਇਹ ਗੁਣ ਸਾਡੇ ਅੰਦਰ ਹੋਣਾ ਚਾਹੀਦਾ ਹੈ। ਜਿੱਥੇ ਵੀ ਜੇ ਸੰਗਤ ਜਾ ਕੇ ਬੈਠੀਏ ਭਲਾ ਉਪਦੇਸ਼ ਉਹਨਾਂ ਨੂੰ ਕਹੀਏ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਡਾਏ, ਦੇਹੀ ਰੋਗ ਨਾ ਲੱਗੀ ਪੱਲੇ ਸਭ ਕੁਛ ਪਾਏ, ਐਸਾ ਗੁਣ ਸਾਡੇ ਅੰਦਰ ਹੋਣਾ ਚਾਹੀਦਾ ਹੈ। ਅਤੇ ਸੁਰਤ ਸ਼ਬਦ ਲਿਖਾਈ ਹੈ, ਸੁਰਤ ਗਿਆਤ ਸ਼ਬਦ ਬ੍ਰਹਮ ਦੀ ਅੰਤਾ ਕਰਨ ਦੇ ਅੰਦਰ ਉੱਕਰ ਕਰਕੇ ਲਿਖਾ ਦੇਣੀ ਚਾਹੀਦੀ ਹੈ, ਸਖਿਆਤ ਕਰ ਦੇਣੀ ਚਾਹੀਦੀ ਹੈ।
ਸੁਰਤ ਸ਼ਬਦ ਲਿਖਾਈ ਹੈ,
ਸੁਰਤ ਗਿਆਤ ਸ਼ਬਦ ਬ੍ਰਹਮ ਦੀ ਲਿਖਾਈ ਹੈ, ਹਿਰਦੇ ਚ ਉੱਕਰ ਕੇ ਲਿਖਾਈ ਗਿਣਾ ਦਈਏ।
ਕਾਇਆ ਕੂੜ ਵਿਗਾੜ ਕਾਹੇ ਨਹਾਈ
ਅਤੇ ਜੇ ਕਰਕੇ ਛੰਦ ਦਾ ਉਲਾਲਾ ਉਹ ਦੁਬਾਰਾ ਉਚਾਰਨਾ। ਇਸ ਪ੍ਰਕਾਰ ਕਾਇਆ ਤਾਂ ਬਈ ਝੂਠ ਨੂੰ ਜੇ ਬੁੱਧ ਵਿਗਾੜਤੀ ਹੈ ਤਾਂ ਤੀਰਥਾਂ ਦੇ ਕਾਹੇ ਕਿਸ ਕਰਕੇ ਨਹਾਉਂਦੇ ਹੋ, ਕੋਈ ਫਲ ਨਾ ਹੋਵੇਗਾ।
ਤਾਂ ਮੈਂ ਕਹਿਆ ਕਹਿਣ ਜਾਂ ਤੁਝੇ ਕਹਾਇਆ।
ਇਹ ਮਹਾਰਾਜ ਆਪ ਇਹ ਜੇ ਬਚਨ ਕਿਉਂ ਕਹੇ ਹੈ? ਮਹਾਰਾਜ ਆਕਾਸ਼ਬਾਣੀ ਨੇ ਕਿਹਾ ਕਿ ਮਹਾਰਾਜ ਤੁਹਾਨੂੰ ਚਾਹੀਦਾ ਸੀ ਵੀ ਤੀਰਥ ਯਾਤਰਾ ਦੀ ਮਹਿਮਾ ਕਰਦੇ, ਤਾਂ ਮਹਾਰਾਜ ਸਾਹਿਬ ਕਹਿੰਦੇ ਨੇ ਹੇ ਪਰਮੇਸ਼ਵਰ।
ਤਾਂ ਮੈਂ ਕਹਿਆ ਕਹਿਣ ਤਾਂ ਮੈਂ ਕਹਿਆ ਕਹਿਣ
ਅਸੀਂ ਮਹਾਰਾਜ ਕਹਿਣ ਇਹ ਬਚਨ ਨੂੰ ਤਾਂ ਕਿਹਾ ਹੈ
ਜਾਂ ਤੁਝੇ ਕਹਾ।
ਸਾਡੇ ਅੰਦਰ ਬੈਠ ਕੇ ਗੁਰੂ ਭਾਵਨਾ ਦੇ ਕੇ ਸਾਨੂੰ ਗੁਰੂ ਬਣਾ ਕੇ ਸੰਸਾਰ ਦੇ ਤਾਰਨ ਵਾਸਤੇ ਸਾਡੇ ਪਾਸੋਂ ਸੱਚਾ ਬਚਨ ਇਹ ਕਹਾਇਆ ਹੈ, ਇਸ ਕਰਕੇ ਅਸੀਂ ਇਹ ਕਹਿਣ ਵਾਕ ਨੂੰ ਕਿਹਾ ਹੈ। ਜਾਂ ਕਹਿਣ ਨਾ ਉਲਾਮੇ ਦਾ ਹੈ, ਇਹ ਉਲਾਮਾ ਜਿਹੜਾ ਦਿੱਤਾ ਕਿ ਤੁਸੀਂ ਵੀ ਨਹਾ ਕੇ ਕੀ ਕਰੋਗੇ ਜਦੋਂ ਪੂਰਨ ਵਿਗਾੜਤੀ ਹੈ, ਤਾਂ ਇਹ ਉਲਾਮਾ ਅਸੀਂ ਕਿਹਾ ਜੋ ਤੈਂ ਸਾਥੋਂ ਕਹਾਇਆ। ਆਪੋ ਤਾਂ ਨਹੀਂ ਸੀ ਆਪਦੀ ਵੱਲੋਂ, ਆਪੋ ਬੋਲਣਾ ਜਾਣਦਾ। ਮੈਂ ਕਿਹਾ ਸਭ ਹੁਕਮ ਆਓ ਜੀਓ, ਤਾਂ ਮੈਂ ਕਿਹਾ ਕਹਿਣ ਇਹ ਕਹਿਣੇ ਯੋਗ ਜੋ ਵਾਕ ਹੈ, ਤਾਂ ਅਸੀਂ ਕਿਹਾ ਹੈ ਇਹ ਪਰਮੇਸ਼ਵਰ
ਅੰਮ੍ਰਿਤ ਹਰ ਜਾਂ ਤੁਝੇ ਕਹਾ।
ਜਦੋਂ ਆਪ ਨੇ ਅਧਿਕਾਰੀ ਨੂੰ ਅਧਿਕਾਰ ਜਾਣ ਕਰਕੇ ਆਪਦੇ ਪਾਸੋਂ ਸਾਡੇ ਪਾਸੋਂ ਕਹਾਉਣਾ ਕੀਤਾ ਹੈ।
ਅੰਮ੍ਰਿਤ ਹਰ ਕਾ ਨਾਮ
ਮਹਾਰਾਜ, ਅਮਰ ਕਰਨ ਵਾਲਾ ਅੰਮ੍ਰਿਤ ਰੂਪ ਪਰਮੇਸ਼ਰ ਆਪ ਕਾ ਨਾਮ ਹੈ।
ਮੇਰਾ ਮਨ ਭਾਇਆ,
ਸਾਡੇ ਮਨ ਚੋਂ ਮਹਾਰਾਜ ਚੰਗਾ ਲੱਗਦਾ ਹੈ, ਇਸ ਕਰਕੇ ਨਾਮ ਤੋਂ ਬਿਨਾਂ ਨਾਮ ਤੋਂ ਲੁਕਾ ਸ਼ਬਰ ਨਾ ਹੋਏ, ਅਸੀਂ ਨਾਮ ਦੇ ਬਰਾਬਰ ਨੀ ਕੋਈ ਚੀਜ਼ ਸਮਝਦੇ ਹਾਂ।
ਨਾਮ ਮਿੱਠਾ ਮਨ ਹੈ ਲਾਗਾ,
ਸਾਡੇ ਮਨ ਤੋਂ ਮਹਾਰਾਜ ਆਪਦਾ ਨਾਮ ਮਿੱਠਾ ਪਿਆਰਾ ਲੱਗਿਆ ਹੈ।
ਰੂਖ ਡੇਰਾ ਢਾਹਿਆ,
ਇਸ ਨਾਮ ਨੇ ਜੰਮਣ ਮਨ ਦਾ ਜਿਹੜਾ ਦੁੱਖਾਂ ਦਾ ਡੇਰਾ ਕੌਣ ਸੀ ਅਗਿਆਨ, ਉਹ ਢਾਹ ਦਿੱਤਾ, ਮੇਲ ਦਿੱਤਾ ਹਿਰਦੇ ਦੇ ਅੰਦਰੋਂ।
ਰੂਖ ਮਨ ਮਹਿ ਆਏ ਵਸਿਆ,
ਇਹ ਮਹਾਰਾਜ ਆਪਦੀ ਕਿਰਪਾ ਕਰਕੇ ਮਨ ਚ ਸੁਖ ਸਰੂਪ ਹੋ ਆਪਦਾ ਆ ਕੇ ਵਸ ਗਿਆ ਹੈ।
ਜਾਮ ਤੈਂ
ਫੁਰਮਾਇਆ, ਜਦੋਂ ਸੱਚੇ ਪਾਤਸ਼ਾਹ ਤੈਂ ਆਪ ਫੁਰਮਾਇਆ, ਗੁਰਾਂ ਦੁਆਰਾ ਉਪਦੇਸ਼ ਦਿੱਤਾ ਤੇ ਉਸ ਨੂੰ ਕਮਾਇਆ, ਇਸ ਪ੍ਰਕਾਰ ਮਨ ਚ ਸੁਖ ਆ ਵਸਿਆ। ਜਦੋਂ ਆਪ ਨੇ ਆਗਿਆ ਕੀਤੀ ਇਹਨੂੰ ਹੁਣ ਦੁੱਖ ਨੀ ਹੋਣੇ ਚਾਹੀਦੇ, ਜੇ ਸਿਮਰ ਸੁਖ ਹੋ ਸਕਦੇ ਦੁੱਖ ਜਾ ਹੈ, ਇਹ ਜਦੋਂ ਆਪ ਨੇ ਆਗਿਆ ਕੀਤੀ ਫੁਰਮਾਇਆ ਤਾਂ ਇਹ ਵਸਿਆ ਸਾਡੇ ਮਨ ਚ।
ਨਦਰ ਤੁਧ ਅਰਦਾਸ ਮੇਰੀ,
ਮਹਾਰਾਜ ਤੇਰੀ ਤਾਂ ਕਿਰਪਾ ਦ੍ਰਿਸ਼ਟੀ ਹੈ, ਸਾਡੇ ਵੱਲੋਂ ਬਣਦੀ ਹੈ ਅਰਦਾਸ ਕਰਨੀ, ਤੁਸੀਂ ਤਾਂ ਕਰਨ ਵਾਲੇ ਹੋ ਨਜ਼ਰ ਤੇ ਅਸੀਂ ਕਰਨੀ ਅਰਦਾਸ, ਇਹ ਦੋਵੇਂ ਗੱਲਾਂ ਰਲ ਕੇ ਸਕਦੀਆਂ। ਜੇ ਨਜ਼ਰ ਹੋਵੇ ਤੇ ਅਰਦਾਸ ਨਾ ਹੋਵੇ ਤਾਂ ਵੀ ਹੰਕਾਰ ਫੁਰ ਜਾਂਦਾ, ਇਸ ਕਰਕੇ ਸੱਚੇ ਪਾਤਸ਼ਾਹ ਸੀ ਤੇਰੇ ਅਰਦਾਸੀਏ ਹਾਂ ਤੇ ਆਪਦੀ ਕਿਰਪਾ ਦ੍ਰਿਸ਼ਟੀ ਹੈ।
ਜਿਨ ਆਪ ਉਪਾਇਆ,
ਜਿਸ ਨੇ ਆਪ ਜਗਤ ਨੂੰ ਪੈਦਾ ਕੀਤਾ ਹੈ, ਜਿਹਨੇ ਆਪ ਉਪਾਇਆ, ਜਿਸ ਨੇ ਆਪਣੇ ਸਰੂਪ ਦਾ ਗਿਆਨ ਆਪ ਉਪਾਇਆ ਹੈ, ਆਪ ਹੀ ਗੁਰੂ ਹੋ ਕੇ ਆਪਦੀ ਗਿਆਨ ਵਾਲੀ ਦ੍ਰਿਸ਼ਟੀ ਹੈ, ਸਾਡੀ ਅਰਦਾਸੀਆਂ ਦੀ ਅਰਦਾਸ ਹੈ।
ਤਾਂ ਮੈਂ ਕਹਿਆ ਕਹਿਣ,
ਇਹ ਵਾਕਾਂ ਨੂੰ ਅਸੀਂ ਤਾਂ ਕਹਿਣਾ ਕੀਤਾ ਹੈ
ਜਾਂ ਤੁਝੇ ਕਹਾ,
ਜਦੋਂ ਅੰਤਰਯਾਮੀ ਆਪ ਨੂੰ ਸਾਡੇ ਪਾਸੋਂ ਪ੍ਰੇਰ ਕੇ ਕਹਾ ਦਿੱਤਾ ਹੈ।
ਵਾਰੀ ਖਸਮ ਕਢਾਏ ਕਿਰਤ ਕਮਾਵਣਾ,
ਇਹ ਜੀਵ ਜਿਹੜੇ ਕੀਤੇ ਕਿਰਤ ਨਾ ਪਿਛਲੀਆਂ ਜਨਮਾਂ ਦੇ, ਉਹਨਾਂ ਕਿਰਤ ਕਮਾਉਣ ਸਾਰ ਮਨੁੱਖਾ ਜਨਮ ਦੀ ਵਾਰੀ ਪਰਮੇਸ਼ੁਰ ਕੱਢਦਾ ਹੈ, ਵਾਹਿਗੁਰੂ ਦੇ ਮਿਲਣ ਦੀ ਵਾਰੀ ਆ ਜਾਂਦੀ ਹੈ।
ਮੰਦਾ ਕਿਸੇ ਨਾ ਆ
ਕੇ ਮਨੁੱਖਾ ਜਨਮ ਧਾਰ ਕੇ ਵਾਰੀ ਖਸਮ ਕਢਾਏ, ਆਪਦੇ ਮਿਲਣ ਦੀ ਵਾਰੀ ਮਾਲਕ ਨੇ ਕੱਢੀ ਹੈ 84 ਲੱਖ ਜੂਨ ਤੋਂ ਬਾਅਦ। ਇਹਦੇ ਵਿੱਚ ਸਾਨੂੰ ਚਾਹੀਦਾ ਕਿਰਤ ਕਮਾਵਣਾ, ਪਰਮੇਸ਼ੁਰ ਦੀ ਕੀਰਤਨ ਭਗਤੀ ਕਮਾਉਣਾ ਕਰੀਏ, ਹਰ ਵਕਤ ਮਹਾਰਾਜ ਦਾ ਜਸ ਹੀ ਗਾਉਂਦੇ ਰਹੀਏ, ਅੱਠੇ ਪੈਰ ਵਾਹਿਗੁਰੂ ਨੂੰ ਧਿਆਉਂਦੇ ਰਹੀਏ, ਇਹ ਸਾਡਾ ਸੁਭਾਅ ਹੋਣਾ ਚਾਹੀਦਾ ਹੈ। ਵਾਰੀ ਖਸਮ ਕਢਾਏ, ਜਿਸ ਪ੍ਰਕਾਰ ਵਾਰੀ ਬ੍ਰਹਮ ਗਿਆਨੀਆਂ ਦੀ ਵਾਰੀ ਹੈ, ਕਿਹੋ ਮਨੁੱਖਾ ਜਨਮ ਹੈ, ਇੱਕ ਹੈ ਜੋਨ ਫਿਰ ਜੋਨ ਨਾ ਆਇਆ, ਨਾਨਕ ਹਰ ਕੇ ਦਰਸ ਸਮਾਇਆ, ਇਹ ਵਾਰੀ ਸਾਡੀ ਕੱਢੇਗਾ, ਪਰਮੇਸ਼ੁਰ ਪ੍ਰਗਟ ਕਰੇਗਾ। ਇਹ ਕਹੀ ਦੀ ਹੈ ਵਾਰੀ ਵਾਹਿਗੁਰੂ ਦੇ ਮਿਲਣ ਦੀ, ਜੇ ਪਰਮੇਸ਼ੁਰ ਦੀ ਕੀਰਤਨ ਭਗਤੀ ਨੂੰ ਕਮਾਉਣਾ ਕਰੀਏ, ਫਿਰ ਪਰਮੇਸ਼ੁਰ ਸਾਨੂੰ ਜੰਮਣ ਮਰਨ ਤੋਂ ਕੱਢ ਲਵੇ, ਫਿਰ ਆਵਾਗਾਉਣ ਤੋਂ ਰਹਿਤ ਹੋ ਜਾਵਾਂਗੇ, ਇਹ ਕਿਰਤ ਕਿਰਤ ਹੋ ਜਾਵਾਂਗੇ, ਜੇ ਮਹਾਰਾਜ ਦੇ ਕੀਰਤਨ ਭਗਤੀ ਨੂੰ ਕਮਾਉਣਾ ਕਰਾਂਗੇ ਨਿਹਾਲ ਹੋ ਜਾਵਾਂਗੇ।
ਮੰਦਾ ਕਿਸੇ ਨਾ ਆਖ,
ਫੇਰ ਬਾਰੀ ਸਾਡੀ ਕੱਢੂਗਾ ਖਰਨ, ਫੇਰ ਨੀ ਫੇਰ ਬਹੁਰ ਨਾ ਹੋਏ, ਅਬ ਕੀ ਬਾਰ ਬਖਸ਼ ਬੰਦੇ ਕੋ, ਬਹੁਰ ਨਾ ਭਜਨ ਫੇਰਾ, ਫੇਰ ਨੀ ਇਹ ਬਾਰੀ ਕੱਢੇਗਾ। ਜੇ ਤੁਸੀਂ ਪਰਮੇਸ਼ੁਰ ਦੇ ਕੀਰਤਨ ਨੂੰ ਕਰਕੇ ਕਮਾਉਣਾ ਕਮਾਈ ਕਰੋਗੇ ਭਾਵ ਭਗਤੀ ਦੀ, ਇਸ ਕਿਰਤ ਕਰਕੇ ਕਮਾਉਣੇ ਕਰਕੇ ਕਿਰਤ ਕਿਰਤ ਨਿਹਾਲ ਹੋ ਜਾਓਗੇ।
ਬੰਦਾ ਕਿਸੇ ਨਾ ਆਖ,
ਇੱਕ ਪਰਮੇਸ਼ੁਰ ਦਾ ਰੂਪ ਹੀ ਸਾਰਿਆਂ ਚ ਸਮਝੋ, ਕਿਸੇ ਨੂੰ ਵੀ ਮੰਦਾ ਵਾਕ ਨਾ ਕਹੋ, ਕਿਸੇ ਨੂੰ ਵੀ ਮੰਦਾ ਚ ਨਾ ਕਹੋ।
ਝਗੜਾ ਪਾਵਣਾ,
ਉਹ ਤਾਂ ਭਾਈ ਝਗੜਾ ਹੀ ਪਾਉਣਾ, ਜਦੋਂ ਕਿਸੇ ਨੂੰ ਮੰਦਾ ਕਹਿਣਾ ਉਹ ਤੈਨੂੰ 20 ਵਾਰੀ ਮੰਦਾ ਕਹੇਗਾ, ਜਦੋਂ ਕਿਸੇ ਨੂੰ ਤੂੰ ਬੁਰਾ ਜਾਣੇਗਾ ਤੈਨੂੰ ਸਾਰੇ ਬੁਰਾ ਜਾਣਨਗੇ। ਇਹ ਝਗੜਾ ਆਪਦੀ ਜ਼ਿੰਦਗੀ ਚ ਨਹੀਂ ਪਾਉਣਾ ਚਾਹੀਦਾ, ਕਿਸੇ ਨੂੰ ਮੰਦਾ ਕਹਿ ਕੇ
ਮੈਂ ਪਾਏ ਝਗੜਾ ਸਵਾਮ ਸੇਤੀ।
ਕਿਸੇ ਨੂੰ ਜਿਹੜਾ ਮੰਦਾ ਕਹਿਣਾ ਵੀ ਝਗੜਾ ਵੈਲੀ ਪਾਉਣਾ ਹੈ ਜੰਮਣ ਮਰਨ ਦਾ, ਤੇ ਜਿਹੜਾ ਸਵਾਮੀ ਅਕਾਲ ਪੁਰਖ ਹੈ ਉਸ ਨੂੰ ਜਿਹੜਾ ਕਹਿਣਾ ਕਿ ਹੇ ਮਹਾਰਾ ਮੈਨੂੰ ਦੁੱਖ ਕਿਉਂ ਦਿੱਤਾ, ਮੇਥੋਂ ਨੀ ਸਹਾਰਿਆ ਜਾਂਦਾ, ਮੈਨੂੰ ਸੁੱਖ ਕਿਉਂ ਨੀ ਦਿੱਤਾ, ਇਹ ਰੱਬ ਨਾਲ ਝਗੜਾ ਮੈਂ। ਇਹ ਸਵਾਮੀ ਅਕਾਲ ਪੁਰਖ ਦੇ ਨਾਲ ਕਹੀ ਝਗੜਾ ਨੀ ਪਾਉਣਾ ਚਾਹੀਦਾ। ਸੁਖ ਦੁੱਖ ਦੁਆਦਰ ਕੱਪੜੇ ਪਹਿਰੇ ਜਾਏ ਮਨੁੱਖ, ਨਾਨਕ ਬੋਲਣ ਚਖਾਂ ਦੁੱਖ ਛੱਡ ਮੰਗੀਏ ਸੁੱਖ। ਇਹ ਚਖਾਂ ਮਾਰਨੀਆਂ ਜਿਹੜਾ ਦੁੱਖ ਛੱਡ ਕੇ ਸੁੱਖ ਮੰਗਣਾ ਹੈ, ਵਾਹਿਗੁਰੂ ਦੀ ਆਗਿਆ ਚ ਜੀਆਂ ਦੇ ਕੀਤਿਆਂ ਕਰਮਾਂ ਅਨੁਸਾਰ ਵਾਹਿਗੁਰੂ ਨੂੰ ਸੁੱਖ ਦੁੱਖ ਦਿੱਤਾ ਹੈ। ਇਸ ਪ੍ਰਕਾਰ
ਮੈਂ ਪਾਏ ਝਗੜਾ ਸਵਾਮ
ਸਵਾਮੀ ਅਕਾਲ ਪੁਰਖ, ਮੇਥੋਂ ਨੀ ਤੇਰਾ ਭਾਣਾ ਮੰਨਿਆ ਜਾਂਦਾ, ਮੇਥੋਂ ਨੀ ਦੁੱਖ ਸਹਾਰਿਆ ਜਾਂਦਾ, ਇਹ ਵਾਹਿਗੁਰੂ ਦੇ ਨਾਲ ਝਗੜਾ ਨਾ ਪਾਉਣਾ ਕਰ।
ਆਪ ਵਜਾਵਣਾ,
ਜੇ ਤੂੰ ਭਾਈ ਝਗੜਾ ਪਾਵੇਗਾ ਤੂੰ ਆਪਣੇ ਆਪ ਨੂੰ ਵਜਾਵਣਾ ਗੁਆ ਲਏਗਾ ਨਾ, ਰੱਬ ਦਾ ਕੀ ਜਾਊਗਾ, ਤੂੰ ਹੀ ਨਾਸ ਹੋ ਜਾਏਗਾ, ਅੰਤ ਨੂੰ ਜੂਨਾ ਚ ਪੈ ਪੈ ਕੇ। ਪਰਮੇਸ਼ੁਰ ਦਾ ਤਾਂ ਕੋਈ ਵਿਗੜਨਾ ਨੀ, ਹੁਣ ਤਾਂ ਕਰਮਾਂ ਅਨੁਸਾਰ ਤੈਨੂੰ ਫਲ ਦਿੰਦੇ ਹੀ ਰਹਿਣਾ, ਤੇ ਤੂੰ ਤੈਨੂੰ ਚਾਹੀਦਾ ਆਪ ਗਵਾਵਣਾ ਵਜਾਵਣਾ ਆਪਣੇ ਆਪ। ਆਪਾਂ ਬੇਹਦ ਮਹਾਨ ਹੈ ਜਿਹੜਾ ਆਪਾਂ ਅੰਤਰ ਕਰਨ ਦੇ ਅੰਦਰ ਫੁਰਦਾ, ਇਹਨੂੰ ਵਜਾਵਣਾ ਗਾਉਣਾ ਚਾਹੀਦਾ, ਬੇ ਮਹਾਨ ਨੂੰ ਤੈਨੂੰ ਗਾਉਣਾ ਚਾਹੀਦਾ ਹੈ। ਆਪ ਜੋ ਤੁਮ ਪਦ ਦਾ ਲੱਖ ਅਰਥ ਹੈ, ਆਪ ਜੋ ਤਦ ਪਦ ਦਾ ਲੱਖ ਅਰਥ ਹੈ, ਉਸ ਨੂੰ ਜਾਣ ਕਰਕੇ ਬੇ ਅਭਿਆਸ ਆਪਾਂ ਜਿਹੜਾ ਫੁਰਦਾ ਇਹਨੂੰ ਵਜਾਵਣਾ ਗਾਉਣਾ ਕਰ।
ਜਿਸ ਨਾਲ ਸੰਗਤ ਕਰ ਸਰੀਕੀ,
ਫਿਰ ਗੁਰੂ ਸਾਹਿਬ ਨਾਲ ਵੀ ਝਗੜਾ ਨਹੀਂ ਕਰਨਾ ਚਾਹੀਦਾ। ਜਿਸ ਨਾਲ ਸੰਗਤ ਕਰ ਸਰੀਕੀ, ਜਿਨ੍ਹਾਂ ਦੀ ਸੰਗਤ ਕਰਨੀ ਹੈ ਨਾਲ ਮਿਲ ਕੇ, ਜਿਨ੍ਹਾਂ ਤੋਂ ਉਪਦੇਸ਼ ਲੈਣਾ, ਜਿਨ੍ਹਾਂ ਦੇ ਨਾਲ ਮਿਲ ਕੇ ਨਾਮ ਰਸ ਨੂੰ ਲੈਣਾ, ਜਿਨ੍ਹਾਂ ਦੀ ਸੰਗਤ ਕਰਨੀ ਉਹਨਾਂ ਨਾਲ ਸਰੀਕਾ ਕਰਨਾ, ਹੰਕਾਰ ਕਰਨਾ, ਈਰਖਾ ਕਰਨੀ ਉਹਨਾਂ ਦੇ ਨਾਲ ਹੈ।
ਜਾਏ ਕਿਆ ਰੂ ਆਵਣਾ,
ਉਹਨਾਂ ਸਤਿਗੁਰਾਂ ਦਾ ਕੀ ਜਾਣਾ ਹੈ, ਉਹ ਤਾਂ ਮਰਲੇਪ ਹੀ ਹਨਗੇ, ਰੂ ਆਵਣਾ ਤੈਨੂੰ ਹੀ ਰੋਣਾ ਪਊਗਾ, ਤੇਰੀ ਰੂਹ ਨੂੰ ਵਾਰ ਵਾਰ ਜੂਨਾ ਚਾਉਣਾ ਪਵੇਗਾ। ਜਾਏ ਕਿਆ ਰੂ ਆਵਣਾ, ਜੇ ਪੁਕਾਰਾਂ ਪੁਕਾਰ ਦੇਗਾ ਗੁਰਾਂ ਦਾ ਕੀ ਜਾਣਾ ਹੈ, ਵਾਹਿਗੁਰੂ ਦਾ ਕੀ ਜਾਣਾ ਹੈ, ਤੈਨੂੰ ਹੀ ਰੋਣਾ ਪਵੇਗਾ। ਇਸੇ ਪ੍ਰਕਾਰ ਤੇਰੀ ਰੂਹ ਨੀ ਆਉਣਾ ਪਵੇਗਾ ਬਾਰ ਬਾਰ ਜਨਮਾਂ ਵਿੱਚ ਫੇਰ ਪੜ।
ਜਿਸ ਨਾਲ ਸੰਗਤ ਕਰ ਸਰੀਕੀ,
ਜਿਸ ਮਹਾਤਮਾ ਦੇ ਨਾਲ ਸੰਗਤ ਕਰਨੀ ਹੈ ਉਹਨਾਂ ਨਾਲ ਸਰੀਕੀ ਬਰਾਬਰੀ ਨਹੀਂ ਕਰੀ ਦੀ ਹੁੰਦੀ।
ਜਾਏ ਕਿਆ ਰੂਹ ਆਵਣਾ,
ਜਾਏ ਕਿਆ ਰੂਹ ਆਵਣਾ, ਜੇ ਤੁਸੀਂ ਇਸ ਤਰ੍ਹਾਂ ਸਰੀਕੀ ਬਰਾਬਰੀ ਕਰੋਗੇ ਤਾਂ ਤੁਹਾਡੀ ਰੂਹ ਨੇ ਜਦੋਂ ਆਉਣਾ ਕੀਤਾ ਪ੍ਰਲੋਕ ਚ, ਫਿਰ ਉੱਥੋਂ ਜਾ ਕੇ ਜਗ੍ਹਾ ਕੀ ਮਿਲੂ ਤੁਹਾਨੂੰ, ਕਿਹੜੀ ਜਗ੍ਹਾ ਮਿਲੇਗੀ ਤੁਹਾਨੂੰ, ਟਿਕਾਣਾ ਨੀ ਮਿਲੇਗਾ। ਤੁਸੀਂ ਬਰਾਬਰੀ ਕਰਦੇ ਹੋ ਗੁਰਾਂ ਦੀ, ਸਤਿਗੁਰਾਂ ਦੇ ਦਾਸਾਂ ਦੇ ਦਾਸ ਬਣ ਕੇ ਰਹਿਣਾ ਚਾਹੀਦਾ, ਹੰਕਾਰ ਨਹੀਂ ਕਰਨਾ ਚਾਹੀਦਾ। ਜਾ ਕੇ ਰੂ ਆਵਣਾ, ਪੁਕਾਰ ਕੇ ਜਾ ਕੇ ਉੱਥੇ ਕੀ ਪੁਕਾਰ ਕੇ ਦੱਸੋਗੇ ਵੀ ਅਸੀਂ ਬਰਾਬਰੀ ਕਰਦੇ ਰਹੇ ਹਾਂ, ਸ਼ਰਮਿੰਦਾ ਹੀ ਹੋਣਾ ਪਵੇਗਾ ਅੰਤ ਨੂੰ।
ਜੋ ਦੇ ਸਹਿਣਾ ਮਨ ਹੈ ਕਹਿਣਾ,
ਸਾਨੂੰ ਚਾਹੀਦਾ ਕਿ ਜੋ ਵਾਹਿਗੁਰੂ ਬਖਸ਼ਦਾ ਹੈ ਉਹਨੂੰ ਭਲੀ ਪ੍ਰਕਾਰ ਸਹਿਣਾ ਕਰੀਏ, ਜੋ ਸਾਡੇ ਦੁੱਖ ਕੀਤੇ ਕਰਮ ਕੀਤੇ ਆ ਮਾੜੇ ਉਹਨਾਂ ਦੇ ਅਨੁਸਾਰ ਦੁੱਖ ਦਿੰਦਾ, ਜਿਹੜੇ ਕੀਤੇ ਪੁੰਨ ਉਹਨਾਂ ਅਨੁਸਾਰ ਸੁੱਖ ਦਿੰਦਾ ਹੈ, ਜੋ ਵੀ ਸੁੱਖ ਦੁੱਖ ਦੇਵੇ ਉਹਨੂੰ ਸੰਦਰਤੀ ਕਰਕੇ ਸਹਾਰਨਾ ਕਰੀਏ।
ਆਖ ਨਾ ਹੀ ਜੋ ਦੇ ਸਹਿਣਾ ਮਨ ਹੈ ਕਹਿਣਾ,
ਕਹਿਣ ਵੱਲੋਂ ਮਨੇ ਹੋ ਜਾ, ਕਹਿ ਨਾ ਕੁਛ ਕਿ ਮਹਾਰਾ ਮੈਨੂੰ ਐਂ ਕਿਉਂ ਦਿੱਤਾ, ਮੈਨੂੰ ਸੁੱਖ ਕਿਉਂ ਨੀ ਦਿੱਤਾ, ਦੁੱਖ ਕਿਉਂ ਦਿੱਤਾ ਹੈ, ਤੂੰ ਰਜਾ ਚੱਲਣਾ ਕਰ। ਮਨੇ ਕਹਿਣਾ, ਮਨ ਦੇ ਤਾਂ ਹੀ ਸਿੱਖਿਆ ਦੇ, ਮੰਨਣ ਕਰ ਪਰਮੇਸ਼ੁਰ ਦੇ ਨਾਮ ਨੂੰ ਕਹਿ ਕੇ, ਹੋਰ ਜਿਹੜਾ ਕਹਿਣਾ ਉਹਦੇ ਵੱਲੋਂ ਮਨਾ ਹੋ ਜਾ, ਰੁਕ ਜਾ, ਉਸ ਪਾਸੇ ਹੋਰ ਕਹਿਣ ਵਿਚ ਨਾ ਲੱਗ। ਜੋ ਮਹਾਰਾਜ ਸਾਹਿਬ ਕਹਿਣਾ ਕਰਦਾ ਉਹਨੂੰ ਮਨੇ ਮੰਨਣਾ ਕਰ, ਉਹਨੂੰ ਕਮਾਉਣਾ ਕਰ।
ਆਖ ਨਾਹੀਂ ਵਾਵਣਾ,
ਅਤੇ ਆਖ ਹੰਕਾਰ ਦੇ ਬਚਨ ਨਹੀਂ ਕਹਿਣੇ, ਹੰਕਾਰ ਦੇ ਬਚਨ ਕਹਿ ਕੇ ਵਾਵਣਾ, ਆਪਣੇ ਆਪ ਨੂੰ ਗਵਾਉਣਾ ਨਹੀਂ ਚਾਹੀਦਾ ਪਰਮੇਸ਼ੁਰ ਵੱਲੋਂ, ਆਪਣੇ ਜੀਵਨ ਨੂੰ ਵਿਅਰਥ ਨਹੀਂ ਗਵਾਉਣਾ ਚਾਹੀਦਾ। ਆਖ ਨਾਹੀਂ ਹੰਕਾਰ ਦੇ ਬਚਨ ਨਾ ਆਖੋ, ਨਾ ਹੀ ਵਾਵਣਾ, ਇਸ ਪ੍ਰਕਾਰ ਇਹਨੂੰ ਵਾਵਣਾ ਰੋਕਣਾ ਕਰੋ, ਹੰਕਾਰ ਦੇ ਬਚਨ ਨਾ ਕਰੋ, ਵਾਵਣਾ ਬਰੀਕ ਕਰੋ ਮਨ ਦੇ ਤਾਂ, ਵਾਵਣਾ ਮਾਮ ਦੇ ਤਾਂ ਗਵਾਉਣਾ ਕਰੋ, ਅਤੇ ਵਾਵਣਾ ਵਰਜਣਾ ਕਰੋ ਮਨ ਨੂੰ ਵਿਕਾਰਾਂ ਵੱਲੋਂ। ਇਸ ਪ੍ਰਕਾਰ ਆਖ ਨਾਹੀਂ ਹੰਕਾਰ ਦੇ ਬਚਨ ਨਾ ਆਖ, ਤੇ ਵਾਵਣਾ ਉਸ ਨੂੰ ਵਜਾਉਣਾ ਕਰ, ਉਚਾਰਨਾ ਕਰ ਹਰ ਵਕਤ।
ਵਾਰੀ ਖਸਮ ਕਢਾਏ ਕਿਰਤ ਕਮਾਵਣਾ,
ਇਹ ਜਿਹੜੇ ਕੀਤੇ ਪਿਛਲੇ ਯੁਗਾਂ ਦੇ ਕਰਮ ਸੀ ਨਾ, ਸਤਯੁਗ ਦੇ ਵਿਚ ਤ੍ਰੇਤੇ ਵਿਚ ਵਾਪਰ ਕੇ ਇਹ ਮਨੁੱਖਾਂ ਜੋ ਦੀ ਵਾਰੀ ਕਲਯੁਗ ਚ ਵਾਹਿਗੁਰੂ ਨੇ ਪਾਇਆ ਮਾਨਸ ਦੇਹ ਨੂੰ, ਪਿਛਲੇ ਯੁਗੀ ਜੋ ਕਰੀ ਕਮਾਈ, ਪਿਛਲੇ ਯੁਗਾਂ ਚ ਕਮਾਈ ਕੀਤੀ ਸੀ, ਹੁਣ ਕਲਯੁਗ ਚ ਥੋੜੀ ਉਮਰ ਵਿਚ ਥੋੜੇ ਸਾਧਨ ਵਿਚ ਤੇ ਥੋੜੇ ਨਾਮ ਦੇ ਰਸ ਜੁੜਨੇ ਕਰਕੇ ਮੁਕਤ ਹੋ ਜਾਵੇ। ਇਉਂ ਵਾਰੀ ਖਸਮ ਨੇ ਕਢਾਈ, ਜਿਹੜੇ ਪਿਛਲੇ ਯੁਗਾਂ ਚ ਕਿਰਤ ਕੀਤੇ ਸੀ ਨਾ, ਉਹਨਾਂ ਅਨੁਸਾਰ ਵਾਰੀ ਤੈਨੂੰ ਕੱਢ ਕੇ ਦਿੱਤੀ ਹੈ ਕਿ ਕਲਯੁਗ ਚ ਤੂੰ ਧੰਨ ਧੰਨ ਕਲਯੁਗ ਨਾਨਕਾ ਜੇ ਚੱਲਾ ਸਤਿਗੁਰ ਪਾਏ, ਗੁਰੂ ਸਾਹਿਬ ਦੇ ਅਨੁਸਾਰ ਚੱਲਣਾ ਕਰ। ਇਹ ਵਾਰੀ ਪਰਮੇਸ਼ੁਰ ਨੇ ਆਪਦੇ ਮਿਲਣ ਦੀ ਕੱਢੀ ਹੈ, ਤੈਨੂੰ ਪ੍ਰਗਟ ਕੀਤੀ ਹੈ
ਸਭ ਕਿਰਤ ਕਮਾਉਣਾ।
ਇਸ ਕਰਕੇ ਹੁਣ ਮਹਾਰਾਜ ਦੀ ਕੀਰਤਨ ਭਗਤੀ ਨੂੰ ਕਮਾਉਣਾ ਕਰ, ਜਸ ਕਰ।
ਸਭ ਉਪਾਇਨ ਆਪ,
ਸਾਰੀ ਸੀਚ ਨੂੰ ਆਪ ਹੀ ਮੇਰੇ ਵਾਹਿਗੁਰੂ ਨੂੰ ਪੈਦਾ ਕੀਤਾ ਹੈ,
ਆਪੇ ਨਜ਼ਰ ਕਰੇ,
ਆਪ ਹੀ ਕਿਰਪਾ ਦ੍ਰਿਸ਼ਟੀ ਕਰਨ ਵਾਲਾ ਹੈ,
ਕੌੜਾ ਕੋਈ ਨਾ ਮੰਗੇ।
ਦੇਖੋ ਸਾਧ ਸਿੰਘ ਜੀ, ਕੌੜਾ ਦੁੱਖ ਨੀ ਕੋਈ ਮੰਗਦਾ, ਕੌੜਾ ਸੰਖੀਆ ਖਾਣਾ ਕੌਣ ਮੰਗਦਾ, ਕੋਈ ਦੁਖੀ ਹੋਇਆ ਭਾਵਾਂ ਖਾ ਜੇ ਮਰਨ ਵਾਸਤੇ, ਜਿਵੇਂ ਕਿਸੇ ਦਾ ਉਹ ਮਾਰੀ ਜਾਣਾ, ਕੌੜਾ ਦੁੱਖ ਨੀ ਕੋਈ ਮੰਗਦਾ ਹੈ,
ਮਿੱਠਾ ਸਭ ਮੰਗਦਾ,
ਮਿੱਠੇ ਸੁਖ ਨੂੰ ਸਾਰੇ ਮੰਗਦੇ ਹੈ, ਕੌੜਾ ਦੁਖਦਾਇਕ ਜਿਸਦਾ ਫਲ ਹੋਵੇ ਐਸਾ, ਸਭ ਸੰਗਤ ਜੀ ਕੌੜਾ ਫਲ ਨੀ ਕੋਈ ਮੰਗਦਾ, ਮਿੱਠੇ ਹੀ ਸਾਰੇ ਖਾਣ ਨੂੰ ਮੰਗਦੇ ਹੈ,
ਸਭ ਕੋਈ
ਮਿੱਠਾ ਸੁਖ ਹੀ ਸਾਰੇ ਮੰਗਦੇ ਹੈ, ਕੌੜਾ ਨਰਕ ਦਾ ਦੁੱਖ ਨੀ ਕੋਈ ਮੰਗਦਾ, ਮਿੱਠਾ ਸਵਰਗ ਦਾ ਸੁਖ ਹੀ ਸਾਰੇ ਮੰਗਦੇ ਹੈ,
ਸਭ ਕੋਈ ਮਿੱਠਾ ਮੰਗ ਦੇਖੇ,
ਸਭ ਕੋਈ ਵੇਖਣਾ ਕਰੋ ਮਿੱਠੇ ਹੀ ਮੰਗਦੇ, ਚੰਗੇ ਪਦਾਰਥ ਮੰਗਦੇ ਹੈ, ਸੁਖ ਨੂੰ ਮੰਗਦੇ ਹੈ, ਪਰਮੇਸ਼ੁਰ ਦਾ ਨਾਮ ਰੂਪੀ ਮਿੱਠਾ ਹੈ ਸਾਰਿਆਂ ਚੋਂ, ਉਸ ਨੂੰ ਮੰਗਣਾ ਕਰੇ, ਵਿਸ਼ੇ ਭੋਗਾਂ ਨੂੰ ਮਿੱਠੇ ਮੰਨ ਕੇ ਉਹਨੂੰ ਮੰਗਦੇ ਫਿਰਦੇ ਹੈ।
ਖਸਮ ਭਾਵ ਹੈ ਸੋ ਕਰੇ,
ਜੋ ਵਾਹਿਗੁਰੂ ਨੂੰ ਪਾਉਂਦਾ ਫਲ ਉਹ ਦੇਣਾ ਕਰਦਾ, ਜੀਆਂ ਦੀ ਕਰਨੀ ਅਨੁਸਾਰ,
ਕਿਸ਼ ਪੁੰਨ ਦਾਨ ਅਨੇਕ ਕਰਨੀ,
ਭਾਈ ਪੁੰਨ ਕੋਈ ਛੜੇ ਨੂੰ ਬੰਨ ਬੰਨ ਕੇ, ਨਿਯਮ ਨੂੰ ਬੰਨ ਕੇ ਕਰ ਲਵੇ, ਤੇ ਦਾਨ ਹਮੇਸ਼ਾ ਹੀ ਆਪਣੀ ਮੇਲ ਛੱਡ ਕੇ ਦੇ ਦੇਵੇ, ਜਾਂ ਅਨੇਕ ਪ੍ਰਕਾਰ ਦੀਆਂ ਤਪਾਤ ਕਰਨੀਆਂ ਕਰ ਲਵੇ,
ਨਾਮ ਪੁੰਨ ਨਾ ਸੰਸਰੇ,
ਜੇ ਇਹਨਾਂ ਦੇ ਸੰਸਰ ਬਰਾਬਰ ਲਾਈਏ ਨਾ, ਪੁੰਨ ਕੀਤੇ ਹੋਏ ਜਾਂ ਦਾਨ ਕੀਤੇ ਹੋਏ ਜਾਂ ਅਨੇਕਾਂ ਤਾਕਾ ਜਾਂ ਪਾਤਕਾਂ ਦੀਆਂ ਕਰਨੀਆਂ, ਨਾਮ ਦੇ ਪੁੱਲ ਬਰਾਬਰ ਨਹੀਂ ਹੋ ਸਕਦੇ। ਇਹ ਵਿਚਾਰ ਕੇ ਵੇਖ ਲਓ ਤੁਸੀਂ, ਸੰਸਰ ਜਿੰਨਾ ਪਰਮੇਸ਼ੁਰ ਦਾ ਨਾਮ ਹੈ, ਯੋਗ ਜਗ ਨੇ ਫਲ ਤੇ ਮਾਨੋ, ਜੋ ਪ੍ਰਭ ਜਸ ਵਿਸਰਾਵ ਹੈ, ਯੋਗ ਕੀਤਾ ਹੋਇਆ ਜਗ ਕੀਤਾ ਹੋਇਆ ਉਹਦਾ ਨਿਸਬਲ ਹੈ ਜਿਹੜਾ ਵਾਹਿਗੁਰੂ ਦੇ ਜਸ ਨੂੰ ਭੁਲਾ ਦਿੰਦਾ ਹੈ। ਨਾਮ ਦੇ ਪੁੱਲ ਵਿਚਾਰ ਨਾ ਕਰੋ, ਸੰਸਰ ਬਰਾਬਰ ਕੋਈ ਚੀਜ਼ ਨੀ, ਨਾਮ ਸਿਰੋਮਣ ਸਿਰੋਮਣ ਸਰਮਾ ਭਗਤ ਰਹੇ ਦੇ ਉਤਾਰ, ਸੋਈ ਨਾਮ ਪਦਾਰਥ ਅਮਰ ਗੁਰ ਤੁਸੀਂ ਉਹ ਕਰਤਾਰ,
ਨਾਨਕਾ ਜਿਨ ਨਾਮ ਮਿਲਿਆ,
ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਨੂੰ ਭਾਈ ਮਹਾਰਾਜ ਦਾ ਨਾਮ ਮਿਲ ਗਿਆ ਗੁਰਸਿੱਖੋ,
ਕਰਮ ਹੋਆ ਧੁਰ ਕਦੇ,
ਉਹਨਾਂ ਦਾ ਕਦੇ ਦਾ ਚਰੋਕਣਾ ਜਿਹੜਾ ਕਰਮ ਸੀ ਨਾ ਧੁਰੋਂ, ਉਹ ਜਾਗ ਪਿਆ, ਤੇ ਪਰਮੇਸ਼ੁਰ ਦੀ ਉਹ ਕਦੇ ਦੇ ਜਿਹੜੇ ਵਿਛੜੇ ਹੋਏ ਸੀ ਅਨੇਕਾਂ ਜਨਮਾਂ ਦੇ, ਕਈ ਜਨਮ ਪਏ ਕੀਟ ਪਤੰਗਾ, ਉਹ ਮਹਾਰਾਜ ਦੀ ਕਿਰਪਾ ਕਰਕੇ ਕਰਮ ਜਾਗ ਪਿਆ, ਉਹਨਾਂ ਨਿਸਕਾਮ ਕਰਮ ਕਿਰਪਾ ਹੋ ਗਈ ਪਰਮੇਸ਼ੁਰ ਦੀ, ਉਸ ਵਾਹਿਗੁਰੂ ਨੇ ਕਦੇ ਦੇ ਵਿਛੜਿਆਂ ਨੂੰ ਮੇਲ ਲਿਆ ਚਰੋਕਣਾ,
ਸਭ ਉਪਾਇਨ ਆਪ,
ਸਾਰੀ ਸ੍ਰਿਸ਼ਟੀ ਨੂੰ ਆਪ ਹੀ ਮਹਾਰਾਜ ਨੂੰ ਪੈਦਾ ਕੀਤਾ ਹੈ,
ਆਪੇ ਨਜ਼ਰ ਕਰੇ,
ਆਪ ਹੀ ਭਾਈ ਕਿਰਪਾ ਦ੍ਰਿਸ਼ਟੀ ਕਰੇਗਾ, ਸਾਰੀ ਭਗਤਾਂ ਦੀ ਸ੍ਰਿਸ਼ਟੀ ਜਿੰਨੀ ਉਹਨਾਂ ਨੂੰ ਵਿਰਾਗ ਵੇਖ ਆਦਿ ਗੁਣ ਆਪ ਹੀ ਪੈਦਾ ਕੀਤੇ ਹੈ, ਆਪ ਹੀ ਗਿਆਨ ਦ੍ਰਿਸ਼ਟੀ ਉਹਨਾਂ ਦੇ ਅੰਦਰ ਪੈਦਾ ਕਰਕੇ ਮੁਕਤ ਕਰ ਲਵੇਗਾ।
ਨਾਨਕਾ ਜਿਨ ਨਾਮ ਮਿਲਿਆ ਕਰਨ ਹੋਆ ਤੁਰ ਕਦੇ ਸਭ ਰੂਪਾ ਜਿਨ ਆਪੇ ਨਜ਼ਰ ਕਰੇ ਵਾਹਿਗੁਰੂ ਕਾ ਖਾਲਸਾ।